ਤਾਂ ਮਹਾਰਾਜ ਜੀ ਕਹਿੰਦੇ ਨੇ ਮਨ ਕੈ ਕਾਮਨਾ ਆਵੇ ਅੰਤੇ ਅਵਸਰ ਬਾਰ, ਅੰਤਲੇ ਅਵਸਰ ਤੇ ਖੀਰ ਤੇ ਜਾ ਕੇ ਖੀਰਲੇ ਸਮੇਂ ਤੇ ਇਹ ਮਨ ਦੇ ਕੰਮ ਨਹੀਂ ਆਉਂਦੀ। ਨਾ ਤਾਂ ਮਨ ਦੀ ਇਕਾਗਰਤਾ ਲਈ ਮਾਇਆ ਕੰਮ ਆਉਂਦੀ ਹੈ, ਨਾ ਅੰਤਮ ਸਮੇਂ ਤੇ ਕੰਮ ਆਉਂਦੀ। ਵਿਚਾਰ ਕੇ ਦੇਖ ਲਓ ਭਾਵੇਂ। ਇਹ ਉਪਦੇਸ਼ ਨੇ, ਇਹਨਾਂ ਨੂੰ ਆਪਾਂ ਨੇ ਕਮਾਉਣਾ ਹੈ। ਇਹ ਇਕੱਲੇ ਸੁਣਨ ਵਾਸਤੇ ਨਹੀਂ ਆਏ, ਕਮਾਉਣ ਲਈ ਆਏ ਹਾਂ। ਜਿਵੇਂ ਸਤਿਗੁਰੂ ਕਹਿੰਦੇ ਨੇ ਉਵੇਂ ਕਰ ਲਓ, ਤਾਂ ਕਿ ਆਪਾਂ ਸੌਖੇ ਰਹੀਏ। ਬਾਅਦ ਵਿੱਚ ਕਿਸੇ ਨੇ ਆਪਣੀ ਕੋਈ ਗੱਲ ਨਹੀਂ ਸੁਣਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤੇਰੇ ਮਨ ਦੇ ਕੰਮ ਨਹੀਂ ਆਉਣੀ, ਨਾ ਟਿਕਾਉਣ ਦੇ ਕੰਮ ਆਉਣੀ ਮਨ ਦੇ, ਨਾ ਅੰਤਮ ਨੂੰ ਸਮੇਂ ਦੇ ਕੰਮ ਆਉਣੀ। ਫਿਰ ਮਹਾਰਾਜ ਤੁਸੀਂ ਦੱਸੋ ਕੀ ਕਰੀਏ? ਕਹਿੰਦੇ ਥਿਤ ਪਾਵਹੋ ਗੋਬਿੰਦ ਭਜਹੋ, ਸੰਤ ਹੈ ਕੀ ਸਿੱਖ ਲਿਓ। ਸੰਤਾਂ ਦੀ ਸਿੱਖਿਆ ਲੈ ਲਓ, ਸਿੱਧਾ ਨਹੀਂ ਕਹਿੰਦੇ ਕਿ ਮੇਰੀ ਸਿੱਖਿਆ ਲੈ ਲਓ। ਸੰਤ ਕਿੱਥੋਂ ਸਿੱਖੇ ਮਹਾਰਾਜ ਜੀ? ਕਹਿੰਦੇ ਉਹ ਤਾਂ ਮੇਰੇ ਕੋਲ ਸਿੱਖ ਕੇ ਗਏ ਨੇ, ਗਏ ਤਾਂ ਬਾਣੀ ਪੜ੍ਹ ਕੇ ਹੀ ਸਿੱਖੇ ਨੇ ਉਹ ਵੀ। ਕਹਿੰਦੇ ਹਾਂ ਭਾਈ, ਸਿੱਖਿਆ ਤਾਂ ਬਾਣੀ ਚ ਦਿੰਦੇ, ਭਾਵ ਕਿ ਗੁਰੂ ਦੀ ਸਿੱਖਿਆ ਹੀ ਉਥੋਂ ਮਿਲਣੀ ਆ ਗੁਰਮੁਖਾਂ ਕੋਲੋਂ। ਕਹਿੰਦੇ ਸਿੱਖ ਲਓ, ਕੋਲ ਬੈਠ ਕੇ ਉਹਨਾਂ ਦੇ ਗੋਬਿੰਦ ਭਜੋ, ਰੋਜ਼ ਗੋਬਿੰਦ ਦਾ ਭਜਨ ਕਰਿਆ ਕਰੋ। ਥਿਤ ਪਾਵੋ, ਟਿਕਾਓ ਪਾਓ ਆਪਣੇ ਮਨ ਚ, ਮਨ ਦੀ ਇਕਾਗਰਤਾ ਕਰੋ। ਪ੍ਰੀਤ ਕਰੋ ਸਦ ਏਕ ਸਿਉ, ਕਹਿੰਦੇ ਇੱਕ ਵਾਹਿਗੁਰੂ ਨਾਲ ਪ੍ਰੀਤੀ ਕਰੋ। ਇਹ ਸੱਚਾ ਅਸਨੇਹ, ਇਹੀ ਇੱਕ ਸੱਚਾ ਪ੍ਰੇਮ ਹੈ ਕਿ ਵਾਹਿਗੁਰੂ ਨਾਲ ਜਿਹੜਾ ਪ੍ਰੇਮ ਕਰਨਾ, ਬਾਕੀ ਦੇ ਪ੍ਰੇਮ ਤਾਂ ਝੂਠੇ ਸਾਰੇ। ਕਾਰਨ ਕਰਨ ਕਰਾਵਨੋ ਸਭ ਵਿਧ ਏਕੈ ਹਾਥ, ਉਹ ਜਿਹੜਾ ਸਾਰੇ ਕਾਰਜਾਂ ਦੇ ਕਰਨ ਵਾਲਾ ਨਾ ਪ੍ਰਮਾਤਮਾ, ਸਾਰੀਆਂ ਵਿਧੀਆਂ ਉਹਦੇ ਹੱਥ ਵਿੱਚ ਹੀ ਨੇ। ਜਿੱਦਾਂ ਦਾ ਜੀ ਕਰੇ ਉਦਾਂ ਦੀ ਵਿਧੀ ਬਣਾ ਲੈਂਦੇ ਨੇ। ਇਹ ਬੜੀ ਹੈਰਾਨਗੀ ਹੁੰਦੀ ਜਦੋਂ ਸਿੱਖ ਕਹਿੰਦਾ ਫਿਰ ਕਿਵੇਂ ਆਊਗੀ ਇਹ ਮਾਇਆ, ਫਿਰ ਸ਼ਬਦ ਨਾਲ ਕਿਵੇਂ ਆਜੂਗੀ। ਸੋ ਜਿਵੇਂ ਕੋਈ ਕਹਿੰਦਾ ਸੀ ਮੈਂ ਸਾਡਾ ਗੁਜ਼ਾਰਾ ਔਖਾ ਜਿਹਾ ਹੀ ਚੱਲਦਾ, ਮੈਂ ਕਿਹਾ ਜਪਜੀਤ ਸਾਹਿਬ ਦੇ ਪਾਠ ਕਰੋ ਜਾਂ ਕੋਈ ਸ਼ਬਦ ਦਾ ਅਭਿਆਸ ਕਰ ਲਓ। ਕਹਿੰਦੇ ਫਿਰ ਕੀ ਹੋਜੂਗਾ? ਫਿਰ ਪੈਸੇ ਆਉਣਗੇ ਬਈ, ਇਹ ਮੰਗਾਂਗੇ ਕਿੱਥੋਂ ਆਉਣਗੇ? ਲੋਕ ਇਉਂ ਪੁੱਛਦੇ ਨੇ ਜਿਵੇਂ ਮੈਂ ਸਾਰੇ ਰਾਹ ਨਾਲ ਵੀਡੀਓ ਕੈਸਟ ਲਈ ਫਿਰਦਾ ਵੀ ਨਾਲ ਦਿਖਾਵਾਂ ਉਹਨਾਂ ਨੂੰ, ਕਿੱਥੋਂ ਕੀ ਆਉਣਗੇ? ਬਰਕਤ ਪੈ ਜਾਣੀ ਆ। ਉਹ ਆਲਤੂ ਫਾਲਤੂ ਖਰਚੇ ਸਤਿਗੁਰੂ ਨੇ ਬੰਦ ਕਰ ਦੇਣੇ ਨੇ। ਇਹ ਤਾਂ ਪ੍ਰੈਕਟੀਕਲ ਕੀਤੀ ਹੀ ਪਤਾ ਲੱਗਦਾ ਇਸ ਗੱਲ ਦਾ ਵੀ ਕਿੱਥੋਂ ਆਉਣੇ ਨੇ, ਇਹ ਤਾਂ ਤੈਨੂੰ ਬਾਅਦ ਚ ਹੀ ਪਤਾ ਲੱਗਣਾ ਹੈ। ਆਪਣੀ ਕਈ ਜਗ੍ਹਾ ਮਾਇਆ ਰੁਕੀ ਪਈ ਹੁੰਦੀ ਹੈ, ਕਿਸੇ ਰਿਸ਼ਤੇਦਾਰ ਕੋਲ ਵੀ ਰੁਕੀ ਹੁੰਦੀ ਕਈ ਵਾਰੀ, ਕਦੇ ਕੋਈ ਹੋਰ ਮਿੱਤਰ ਬੈਠਾ ਜੀ ਤੋਂ ਲੈਣੇ ਨੇ, ਕਦੇ ਮਾਤਾ ਪਿਤਾ ਨੇ ਦੇਣੇ ਹੁੰਦੇ ਨੇ ਸਾਨੂੰ। ਉਹ ਸਿਰਫ ਇੱਕ ਭਾਗ ਜਿਹੜੇ ਨਹੀਂ ਖੁੱਲਦੇ, ਭਾਗ ਖੁੱਲ ਜਾਂਦੇ ਨੇ। ਜਦੋਂ ਭਾਗ ਖੁੱਲਦੇ ਨੇ ਲੱਛਮੀ ਦੇ ਰਾਹ ਵੀ ਖੁੱਲਦੇ ਨੇ, ਤੇ ਲੱਛਮੀ ਆਪਣੇ ਆਪ ਹੀ ਆਉਣ ਲੱਗ ਜਾਂਦੀ ਹੈ। ਜਦੋਂ ਭਾਗ ਹੀ ਨਹੀਂ ਖੁੱਲਦੇ, ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸਹਿਜ ਕਿਰਤੀ ਦੇ ਸਲੋਕਾਂ ਚ ਕਿਹਾ ਹੈ ਭਾਗ ਉਦਮ ਲਭਿਅੰ ਮਾਇਆ। ਕਹਿੰਦੇ ਬਹੁਤ ਲੋਕ ਮਾਇਆ ਨੂੰ ਲੱਭਦੇ ਫਿਰਦੇ ਨੇ, ਪਰ ਭਾਗਾਂ ਬਿਨਾਂ ਇਹ ਵੀ ਨਹੀਂ ਮਿਲਦੀ। ਇਸ ਕਰਕੇ ਭਾਗ ਸਤਿਗੁਰੂ ਨੇ ਬਣਾਉਣੇ ਨੇ, ਕਿਉਂਕਿ ਇਹ ਮਸਲਾ ਹੈ ਅੱਜ ਦੇ ਦੁਨੀਆਂ ਦੇ ਅੰਦਰ ਹਰੇਕ ਦਾ ਹੀ ਕਿ ਪੈਸਾ ਜਿਸ ਬੰਦੇ ਨੂੰ ਮਿਲਦੇ ਹੈ। ਕੱਲ ਕੋਈ ਬੰਦਾ ਕਹਿੰਦਾ ਮੈਨੂੰ ਤਾਂ ਦੋ ਕਮਰੇ ਭਰ ਕੇ ਦਿਓ 500-500 ਦੇ ਨੋਟਾਂ ਦੇ, ਨਾਲੇ ਨੋਟ ਵੀ ਵੱਡੇ ਮੰਗਦੇ ਹੈ, ਤੇ ਜਪਜੀ ਸਾਹਿਬ ਦਾ ਇੱਕ ਪਾਠ ਨਹੀਂ ਕਰਦਾ, ਉਹ ਇੱਕ ਵੀ ਪਾਠ ਨਹੀਂ ਕਰਦਾ, ਮੱਥਾ ਟੇਕਣ ਕਦੇ ਗੁਰਦੁਆਰੇ ਨਹੀਂ ਆਇਆ। ਮੰਗਣ ਵੇਲੇ ਬਹੁਤ ਵੱਡਾ ਮੂੰਹ ਟੱਟਦੇ ਨੇ, ਸਿਆਣੇ ਕਹਿੰਦੇ ਬਹੁਤਾ ਮੂੰਹ ਅੱਡੀਆਂ ਮੱਖੀਆਂ ਪੈਂਦੀਆਂ, ਵਿੱਚ ਕੋਈ ਮਿਲਦਾ ਤਾਂ ਹੈ ਨਹੀਂ। ਇਸ ਕਰਕੇ ਜੇ ਮਹਾਰਾਜ ਜੀ ਕਹਿੰਦੇ ਜੇ ਕੁਛ ਲੈਣਾ ਤਾਂ ਗੁਰੂ ਸਾਹਿਬ ਤੋਂ ਮੰਗ ਕੇ ਲਓ, ਅਰਦਾਸ ਕਰੋ, ਬੇਨਤੀ ਕਰੋ, ਪਰ ਉਹ ਮਾੜੇ ਕੰਮ ਕਰਕੇ ਕਮਾਈ ਨਾ ਕਰੋ ਜਿਹਦੇ ਨਾਲ ਆਪਾਂ ਨੂੰ ਫਿਰ ਪਛਤਾਵਾ ਹੋਵੇ। ਸਾਰੀਆਂ ਵਿਧੀਆਂ ਵਾਹਿਗੁਰੂ ਦੇ ਹੱਥ ਵਿੱਚ ਨੇ, ਜਿਵੇਂ ਦੋਦੋ ਰਾਣੀ ਨੇ ਤੇ ਦੋਦੇ ਨੇ ਮੰਗਿਆ, ਦੋਦੋ ਰਾਣੀ ਨੇ ਤਾਂ ਨਾਮਦਾਨ ਮੰਗ ਲਿਆ, ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕਰਤਾ, ਸਾਰੇ ਰਾਜ ਸਿਖਾਉਂਦੀ ਗਈ ਵੀ ਗੁਰੂ ਨਾਨਕ ਦੇਵ ਜੀ ਕੋਲ ਚੱਲੇ ਆ ਤੂੰ ਨਾਮਦਾਨ ਮੰਗੀ, ਪਰ ਉਹ ਸੀ ਵਿਚਾਰਾ ਸਿੱਧਾ ਸਾਦਾ ਮੱਥਾ ਟੇਕਦਿਆਂ ਸਾਰ ਮਹਾਰਾਜ ਨੇ ਕਿਹਾ ਦੱਸ ਵੀ ਦੋਦਿਆ ਕੀ ਚਾਹੀਦਾ। ਸਾਰੇ ਰਾਹ ਸਿਖਾਉਂਦੀ ਆਈ ਵੀ ਨਾਮਦਾਨ ਮੰਗੀ, ਨਾਮਦਾਨ ਮੰਗੀ, ਹੋਰ ਕੋਈ ਚੀਜ਼ ਨਾ ਮੰਗੀ। ਪਰ ਦੋਦੇ ਦੇ ਜਿਹੜੇ ਮਨ ਚ ਗੱਲ ਸੀ, ਆਉਂਦਿਆਂ ਸਾਰ ਕਹਿੰਦੇ ਮਹਾਰਾਜ ਇੰਨਾ ਚਿਰ ਹੋ ਗਿਆ ਵਿਆਹ ਹੋਏ ਨੂੰ, ਸਾਡੇ ਪੁੱਤ ਨਹੀਂ ਹੋਇਆ। ਮਹਾਰਾਜ ਹੱਸ ਪਏ, ਕਹਿੰਦੇ ਦੋਦੋ ਰਾਣੀ ਰਾਹ ਚ ਕਿੰਨਾ ਪਾਠ ਪੜਾਇਆ ਸੀ ਤੂੰ ਇਹਨੂੰ ਨਾਮਦਾਨ ਦਾ, ਕਹਿੰਦੇ ਮਹਾਰਾਜ ਮੈਨੂੰ ਘਰੋਂ ਲੈ ਕੇ ਸਿਖਾਉਣਾ ਸ਼ੁਰੂ ਕਰਤਾ ਸੀ, ਇਹ ਹਾਂ ਹਾਂ ਕਰਦਾ ਇੱਥੇ ਆ ਕੇ ਬਦਲ ਗਿਆ। ਮਹਾਰਾਜ ਕਹਿੰਦੇ ਲੈ ਵੀ ਦੋਧਿਆ ਹੁਣ ਮਨ ਦੀ ਭੜਾਸ ਕੱਢ ਲਾ ਆਪਣੀ, ਜਿੰਨਾ ਕੁਛ ਚਾਹੀਦਾ ਅੱਜ ਮੰਗ ਲਾ ਤੂੰ। ਕਹਿੰਦੇ ਮਹਾਰਾਜ ਸਾਡੇ ਕੋਲ ਤਾਂ ਬਲਦ ਵੀ ਹੈ ਨੀ ਗੇ, ਸਾਡੇ ਕੋਲ ਤਾਂ ਦੁੱਧ ਵਾਸਤੇ ਮੱਝਾਂ ਵੀ ਹੈ ਨੀ, ਮੇਰੇ ਕੋਲ ਤਾਂ ਜ਼ਮੀਨ ਵੀ ਹੈ ਨੀ ਖੇਤੀਬਾੜੀ ਨੂੰ, ਸਾਰਾ ਕੁਛ ਬੋਲਤਾ। ਕਹਿੰਦੇ ਹਾਂ। ਕਹਿੰਦੇ ਚੰਗਾ, ਤੈਨੂੰ ਸਾਰਾ ਕੁਛ ਮਿਲ ਜਾਏਗਾ। ਦੋਦੋ ਰਾਣੀ ਕਹਿੰਦੀ ਮਹਾਰਾਜ ਫਿਰ ਨਾਮਦਾਨ ਨਹੀਂ ਮਿਲੇਗਾ, ਮੇਰਾ ਪਤੀ ਨਹੀਂ ਤਰੇਗਾ। ਮਹਾਰਾਜ ਕਹਿੰਦੇ ਸਮਾਂ ਪਾ ਕੇ ਜਦੋਂ ਦੋਦੇ ਦੇ ਮਨ ਦੇ ਅੰਦਰ ਸਾਰਾ ਕੁਛ ਮੁੱਕ ਗਿਆ ਨਾ, ਜਿੰਨੀਆਂ ਮੰਗਾਂ ਮੁੱਕ ਜਾਂਦੀਆਂ ਬੰਦੇ ਦੀ ਇੱਕ ਸਮੇਂ, ਫਿਰ ਕਹਿੰਦਾ ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਉ। ਕਹਿੰਦੇ ਫਿਰ ਅਸੀਂ ਬਚਨ ਕਰ ਜਾਂਦੇ ਹਾਂ ਕਿ ਇਹਨੂੰ ਤੇਰੇ ਰਾਹੀਂ ਨਾਮ ਮਿਲੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਬੰਦਾ ਹੈ ਇਹਦੀਆਂ ਮੰਗਾਂ ਨਹੀਂ ਮੁੱਕਦੀਆਂ, ਮੰਗਾਂ ਹੌਲੀ ਹੌਲੀ ਕਰਕੇ ਮੁੱਕ ਜਾਂਦੀਆਂ ਨੇ, ਫਿਰ ਜਾ ਕੇ ਕਿਤੇ ਕਲਿਆਣ ਹੁੰਦੀ ਹੈ। ਪਰ ਫਿਰ ਇਹ ਵੀ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਜਿੱਤ ਜਿੱਤ ਲਾਭ ਹੋ ਤਿੱਤ ਤਿੱਤ ਲੱਗ ਹੈ ਨਾਨਕ ਜੰਤ ਅਨਾਥ। ਇਹ ਅਨਾਥ ਵਿਚਾਰੇ ਜੀਵ ਕੀ ਕਰ ਸਕਦੇ ਨੇ, ਜਿੱਥੇ ਜਿੱਥੇ ਤੁਸੀਂ ਲਾਉਂਦੇ ਹੋ ਉੱਥੇ ਉੱਥੇ ਲੱਗਦੇ ਨੇ, ਇਹਨਾਂ ਦੇ ਕਿਹੜਾ ਹੱਥ ਵੱਸ ਹੈ ਕੁਛ, ਜਿੱਥੇ ਲਾਦ ਨੂੰ ਲੱਗ ਜਾਂਦੇ ਨੇ। ਤੁਸੀਂ ਤਾਂ ਅੰਦਰ ਹੀ ਬੈਠੇ ਹੋ, ਤੁਸੀਂ ਅੰਦਰ ਬੈਠੇ ਹੀ ਇਹਨੂੰ ਪ੍ਰੇਰਣਾ ਦੇਈ ਜਾਂਦੇ ਰਹਿੰਦੇ ਹੋ, ਅਸੀਂ ਇਹਨੂੰ ਕੁਛ ਸਿਖਾਉਂਦੇ ਹਾਂ ਇਹ ਕੁਛ ਸਿੱਖ ਜਾਂਦਾ, ਅਸੀਂ ਬਾਹਰੋਂ ਹੋਰ ਜ਼ੋਰ ਲਾਉਂਦੇ ਹਾਂ, ਤੁਸੀਂ ਅੰਦਰੋਂ ਜਦੋਂ ਜਦ ਤੁਸੀਂ ਅੰਦਰ ਬੈਠੇ ਇਹਨੂੰ ਪ੍ਰੇਰਣਾ ਦਿੰਦੇ ਹੋ ਵੀ ਅੰਮ੍ਰਿਤ ਨਾ ਛਕੀ, ਤੇ ਬਾਹਰੋਂ ਸਾਡਾ ਸਪੀਕਰ ਚ ਬੋਲਿਆ ਕਿਆ ਕਰੇਗਾ, ਅਸੀਂ ਉੱਚੀ ਉੱਚੀ ਰੌਲਾ ਪਾਉਂਦੇ ਰਹਿਣੇ ਨਾਮ ਜਪ। ਇਹ ਕਹਿੰਦਾ ਨਾਮ ਦਾ ਲਾਭ ਹੀ ਕੋਈ ਨਹੀਂ, ਕਿਉਂਕਿ ਤੁਸੀਂ ਪ੍ਰੇਰਣਾ ਹੀ ਇਹਨੂੰ ਅੰਦਰੋਂ ਦੇਤੀ, ਨਾਲੇ ਹੱਸਦੇ ਹੋ ਵੀ ਲਾ ਲਓ ਜ਼ੋਰ ਜਿਹੜਾ ਲੱਗਦਾ ਇਹ ਨਹੀਂ, ਨਾਮ ਜਪਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ। ਮਹਾਰਾਜ ਇਹਦਾ ਫਿਰ ਕੀ ਕਰੀਏ ਇਲਾਜ, ਕਹਿੰਦੇ ਇਹਦਾ ਇਲਾਜ ਇੱਕੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੋ ਕਿ ਮਹਾਰਾਜ ਇਹ ਬੰਦੇ ਨੂੰ ਤੁਸੀਂ ਵੀ ਪ੍ਰੇਰਣਾ ਦੇ ਸਕਦੇ ਹੋ, ਪ੍ਰੇਰਣਾ ਦੇ ਕੇ ਬੰਦੇ ਨੂੰ ਅੰਮ੍ਰਿਤ ਦਾ ਬਲਾਖੀ ਬਣਾਓ, ਨਾਮ ਦਾ ਜਾਚਕ ਬਣਾਓ, ਇਹਨੂੰ ਕਿਰਪਾ ਕਰੋ ਇਹਦੇ ਤੇ। ਸਲੋਕ ਦਸ ਹੈ ਏਕ ਨਿਹਾਰਿਆ ਸਭ ਕੁਛ ਦੇਵ ਨਿਹਾਰ। ਹੁਣ ਆ ਗਈ ਰੱਬ ਦੇ ਦਾਸਾਂ ਦੀ ਗੱਲ, ਕਹਿੰਦੇ ਦਾਸਾਂ ਨੇ ਤਾਂ ਇੱਕੋ ਹੀ ਦੇਖਿਆ, ਜਿਹੜਾ ਸਾਰਾ ਕੁਝ ਦੇਣ ਵਾਲਾ ਉਹ ਤਾਂ ਹੋਰ ਕਿਸੇ ਤੋਂ ਮੰਗਦੇ ਹੀ ਨਹੀਂ। ਕਹਿੰਦੇ ਵਾਹਿਗੁਰੂ ਹੀ ਦੇ ਸਕਦੇ ਨੇ, ਜਦੋਂ ਪਿਆਰ ਦੇ ਨਾਲ ਵਾਹਿਗੁਰੂ ਪਾਸੋਂ ਮੰਗਦੇ ਨੇ, ਪ੍ਰੇਮ ਦੇ ਨਾਲ, ਅੱਬਲ ਤੇ ਉਹ ਕੁਛ ਮੰਗਦੇ ਹੀ ਨਹੀਂ, ਪਰ ਜਦੋਂ ਮੰਗਦੇ ਨੇ ਤਾਂ ਵਾਹਿਗੁਰੂ ਉਹਨਾਂ ਨੂੰ ਦਿੰਦੇ ਨੇ। ਜਗਿਆਸੂ ਇਹ ਕਹਿੰਦਾ ਕਿ ਵਾਹਿਗੁਰੂ ਦੇਣ ਵਾਲਾ, ਹੋਰ ਕੋਈ ਨਹੀਂ ਕਿਸੇ ਨੂੰ ਕੁਛ ਦੇ ਸਕਦਾ, ਉਹਦਾ ਭਰੋਸਾ ਵੱਧ ਜਾਂਦਾ। ਦਾਸ ਕੀ ਕੰਮ ਕਰਦੇ ਜੀ, ਜਿਹੜਾ ਇੰਨਾ ਕੁਛ ਹੈ ਇਹਨਾਂ ਦੇ ਕੋਲੇ, ਅਸੀਂ ਕਰਦੇ ਕੰਮ ਇੰਨੇ ਮਰ ਗਏ, ਅਸੀਂ ਅੱਜ ਤੱਕ ਕੋਈ ਚੀਜ਼ ਨਹੀਂ ਖਰੀਦ ਸਕੇ, ਤੁਹਾਡੇ ਦਾਸ ਕੋਲ ਕਾਰਾਂ ਕੋਠੀਆਂ ਸਾਰਾ ਕੁਛ ਹੀ ਲਈ ਫਿਰਦਾ, ਇਹਦਾ ਨਾ ਇਹ ਕੋਈ ਦੁਕਾਨ ਕਰਦਾ, ਨਾ ਕੋਈ ਬਿਜ਼ਨਸ ਕਰਦਾ, ਕੋਈ ਕੰਮ ਕਾਰ ਵੀ ਨਹੀਂ ਕੋਈ ਕਰਦਾ, ਇਹਦੇ ਕੋਲ ਫੇਰ ਵੀ ਸਾਰਾ ਕੁਛ ਹੈ, ਅਸੀਂ ਇੰਨਾ ਕੁਛ ਕਰਦੇ ਹਾਂ ਫੇਰ ਵੀ ਸਾਡੇ ਕੋਲ ਕੁਛ ਨਹੀਂ ਹੈਗਾ। ਕਹਿੰਦੇ ਇਹ ਮੇਰੇ ਤੇ ਭਰੋਸਾ ਕਰਦਾ, ਇਹ ਮਹਾਰਾਜ ਕਰਦਾ ਕੀ ਹੈ ਵੈਸੇ, ਬਿਜ਼ਨਸ ਕਿਹੜਾ ਕਰਦਾ। ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ। ਕਹਿੰਦੇ ਸਵਾਸ 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 ਆਖਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ। ਕਹਿੰਦੇ ਨਾਨਕ ਦਰਸ ਆਧਾਰ, ਇਹ ਦਰਸ਼ਨਾਂ ਦਾ ਆਧਾਰ ਵੀ ਰੱਖਦਾ, ਆਪਣੇ ਮਨ ਚ ਆਸਰਾ ਵੀ ਰੱਖਦਾ। ਇਹਨੇ ਮੈਨੂੰ ਇੱਕ ਗੱਲ ਕਹਿਤੀ ਆ ਕੇ, ਮਹਾਰਾਜ ਮੈਂ ਕੋਈ ਕੰਮ ਨਹੀਂ ਕਰਨਾ, ਨਾ ਮੈਂ ਦਿਨੇ ਕਰਾਂ ਨਾ ਮੈਂ ਰਾਤ ਕਰਾਂ, ਮੈਂ ਤਾਂ ਇੱਕ ਥੋੜਾ ਨਾਮ ਜਪਾਂਗਾ ਬਸ, ਵੀ ਨਾ ਮੈਂ ਹੇਰਾਫੇਰੀ ਕਰਨੀ ਨਾ ਮੈਂ ਠੱਗੀ ਕਰਨੀ। ਭਗਤ ਨਾਮਦੇਵ ਨੇ ਜਿਹੜਾ ਆਪਣੀ ਮਾਤਾ ਨੂੰ ਦੇਖਿਆ ਠੰਡ ਚ ਔਖੇ ਹੋ ਰਹੇ ਨੇ, ਸ਼ਾਹੂਕਾਰ ਨੇ ਝੌਂਪੜੀ ਢਾ ਦਿੱਤੀ, ਨਾਮਦੇਵ ਜੀ ਦਾਤੀ ਲੈ ਕੇ, ਫਿਰ ਉਹ ਸਰਕੰਡਾ ਜਿਹਾ ਹੁੰਦਾ ਝੌਂਪੜੀ ਬਣਾਉਣ ਵਾਲਾ ਘਾਹ ਜਿਹਾ ਵੱਡਾ ਵੱਡਾ, ਉਹ ਲੈਣ ਚਲੇ ਗਏ। ਜਾ ਕੇ ਉੱਥੇ ਵੱਢਣ ਲੱਗ ਪਏ, ਉਹ ਚ ਪਾਣੀ ਨਿਕਲਿਆ, ਕਹਿੰਦੇ ਇਹਦੇ ਖੂਨ ਨਿਕਲਦਾ। ਫਿਰ ਆਪਣੀ ਲੱਤ ਤੇ ਦਾਤੀ ਮਾਰ ਕੇ ਦੇਖੀ, ਕਹਿੰਦੇ ਦਰਦ ਤਾਂ ਮੇਰੇ ਵੀ ਹੋਇਆ ਮੇਰੇ ਵੀ, ਕਹਿੰਦੇ ਇਹਦੇ ਵਿਚਾਰੇ ਵੀ ਦਰਦ ਹੁੰਦਾ ਹੋਣਾ। ਪਰਮਾਤਮਾ ਨੂੰ ਕਹਿੰਦੇ ਵੀ ਮੇਰੇ ਕੋਲੋਂ ਇਹ ਕੰਮ ਨਹੀਂ ਹੁੰਦਾ, ਮੈਂ ਤਾਂ ਰਾਮ ਰਾਮ ਹੀ ਜਪ ਸਕਦਾ ਬਹਿ ਕੇ, ਉੱਥੇ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਰਾਮ ਰਾਮ ਜਪਣ ਲੱਗ ਪਏ। ਪਰਮਾਤਮਾ ਨੇ ਸੋਚਿਆ ਵੀ ਇਹ ਤਾਂ ਹੁਣ ਮੇਰੇ ਆਸਰੇ ਹੋ ਕੇ ਬੈਠਾ, ਤਾਂ ਪਰਮਾਤਮਾ ਨੇ ਫਿਰ ਉਹਦੀ ਝੌਂਪੜੀ ਬੰਨ ਦਿੱਤੀ ਜਾ ਕੇ ਦੇਵਤੇ ਨਾਲ ਲਿਜਾ ਕੇ ਚਲੋ ਬਈ ਇਹਦੀ ਝੌਂਪੜੀ ਬਣਾਈਏ ਨਾਮਦੇਵ ਦੀ। ਜੇ ਆਪਾਂ ਮਹਾਰਾਜ ਨੂੰ ਇਹ ਗੱਲ ਕਹਿ ਦੀ ਨਾ ਮੈਂ ਠੱਗੀ ਠੋਰੀ ਮਾਰਨੀ ਨਾ ਮੈਂ ਝੂਠ ਬੋਲਣਾ ਮੈਂ ਤਾਂ ਕੋਈ ਪੁੱਠਾ ਕੰਮ ਕਰਨਾ ਨਹੀਂ ਜੇ ਤੂੰ ਅੱਧੀ ਰੋਟੀ ਨਹੀਂ ਅੱਧੀ ਦੇ ਦੇ ਮੈਂ ਪੁੱਠਾ ਕੰਮ ਕੋਈ ਨਹੀਂ ਕਰਨਾ ਹੈਗਾ ਆਪਾਂ ਤਾਂ ਆਪ ਬੈਠੇ ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਉਹਨੂੰ ਸਾਰਾ ਕੁਛ ਹੀ ਦੇ ਦਿੰਦੇ ਨੇ ਤੇ ਜਿਹੜਾ ਆਪਣੇ ਆਸਰੇ ਚੱਲਦਾ ਕਿ ਮੈਂ ਚਲਾਕੀ ਕੀਤੀ ਮੈਂ ਮਿਲਾਵਟ ਕੀਤੀ ਮੈਂ ਕੀਤਾ ਇਹਨੂੰ ਕਹਿੰਦੇ ਮਰਨ ਦੇ ਇਹ ਜਾਣ ਦੇ ਨਰਕਾਂ ਨੂੰ ਇਹਨੂੰ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਮੇਰੇ ਆਸਰੇ ਹੁੰਦਾ ਮੇਰਾ ਨਾਮ ਜਪ ਕੇ ਭਾਵੇਂ ਉਹਨੂੰ ਕੱਖ ਨਾ ਆਉਂਦਾ ਹੋਵੇ ਉਹਨੂੰ ਸਾਰਾ ਕੁਛ ਹੀ ਕਿਰਪਾ ਕਰ ਦਿੰਦੇ ਨੇ ਸਾਰਾ ਕੁਛ ਹੀ ਦੇ ਦਿੰਦੇ ਨੇ ਲੋਕ ਕਹਿੰਦੇ ਨੇ ਇਹਦੇ ਕੋਲ ਤਾਂ ਹੈ ਹੀ ਕੱਖ ਨਹੀਂ ਇਹ ਤਾਂ ਪੜ੍ਹਿਆ ਲਿਖਿਆ ਵੀ ਨਹੀਂ ਹੈਗਾ ਅਸੀਂ ਇੰਨੀਆਂ ਇੰਨੀਆਂ ਪੜ੍ਹੇ ਡਿਗਰੀਆਂ ਚੱਕੀ ਫਿਰ ਸੜਕਾਂ ਤੇ ਜੁੱਤੀਆਂ ਘੱਟ ਗਈਆਂ ਨੌਕਰੀ ਨਹੀਂ ਮਿਲਦੀ ਇਹ ਮੌਜਾਂ ਕਰਦਾ ਇਹੀ ਤਾਂ ਮੌਜ ਆ ਜਿਹੜਾ ਵਾਹਿਗੁਰੂ ਦਾ ਬਣ ਜਾਂਦਾ ਉਹਨੂੰ ਤਾਂ ਮੌਜ ਹੋ ਜਾਂਦੀ ਹੈ ਪੌੜੀ ਆ ਪੌੜੀ ਵਿਚ ਸਾਰੀ ਚੀਜ਼ ਸਪਸ਼ਟ ਕਰ ਦੇਣਗੇ ਦੱਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ ਕਹਿੰਦੇ ਦੱਦੇ ਅੱਖਰ ਦੁਆਰਾ ਕਹਿੰਦੇ ਦਾਤਾ ਤਾਂ ਇੱਕੋ ਹੀ ਹੈ ਪੜ੍ਹਿਆਂ ਲਿਖਿਆਂ ਦਾ ਅਨਪੜ੍ਹਾਂ ਦਾ ਗਰੀਬਾਂ ਦਾ ਕੰਗਾਲਾਂ ਦਾ 84 ਲੱਖ ਦਾ ਬੰਦਿਆਂ ਦਾ ਪੰਛੀਆਂ ਦਾ ਪਸ਼ੂਆਂ ਦਾ ਦਰਖਤਾਂ ਦਾ ਦਾਤਾ ਤਾਂ ਇੱਕੋ ਹੀ ਹੈ ਸਾਰਿਆਂ ਨੂੰ ਦਿੰਦਾ ਦਿੰਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ ਗਿਣਤੀ ਤੋਂ ਮਿਣਤੀ ਤੋਂ ਪਰੇ ਭੰਡਾਰੇ ਭਰੇ ਪਏ ਨੇ ਉਹਨੂੰ ਕਿਹੜਾ ਦਿੰਦਿਆਂ ਕੋਈ ਕਮੀ ਥੋੜੀ ਆ ਜਾਂਦੀ ਵਾਹਿਗੁਰੂ ਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ ਭਰੇ ਹੀ ਰਹਿੰਦੇ ਨੇ ਭਰੇ ਹੀ ਰਹਿੰਦੇ ਨੇ ਉਹ ਤਾਂ ਫਿਰ ਭਰ ਜਾਂਦੇ ਨੇ ਇਹ ਵੀ ਇੱਕ ਕਲਾ ਹੈ ਭਾਈ ਵੀਰ ਸਿੰਘ ਜੀ ਕਹਿੰਦੇ ਗੁਰੂ ਨਾਨਕ ਚਮਤਕਾਰ ਦੇ ਲਿਖਦੇ ਕਹਿੰਦੇ ਮੈਂ ਸ੍ਰੀ ਹਰਿਮੰਦਰ ਸਾਹਿਬ ਪਹਿਲੇ ਪਹਿਰ ਦੀ ਚੌਂਕੀ ਆਸਾ ਦੀ ਵਾਰ ਤੋਂ ਪਹਿਲਾਂ ਇੱਕ ਕੀਰਤਨ ਹੁੰਦਾ ਇੱਕ ਘੰਟਾ ਉਹ ਸ਼ਰਵਣ ਕਰਦੇ ਸੀ ਜ਼ਿਆਦਾ ਉਹ ਤੜਕੇ 2:30 ਤੋਂ 3:30 ਜਾਂ 3 ਤੋਂ 4 ਜਾਂ ਉਹ ਗਰਮੀਆਂ ਸਰਦੀਆਂ ਦੇ ਹਿਸਾਬ ਨਾਲ ਟਾਈਮ ਬਦਲਦਾ ਕਹਿੰਦੇ ਬੈਠਿਆਂ ਬੈਠਿਆਂ ਮੇਰੀ ਐਸੀ ਉਡਾਰੀ ਵੱਜੀ ਮੈਂ ਸੱਚਖੰਡ ਨੂੰ ਚਲਿਆ ਗਿਆ ਕਹਿੰਦੇ ਜਾਂ ਸੱਚਖੰਡ ਕਾਫੀ ਸੈਰ ਕੀਤੀ ਦੇਖਿਆ ਆਸਾ ਪਾਸਾ ਕਹਿੰਦੇ ਮੈਂ ਸੋਚਾਂ ਕਿ ਪਰਮਾਤਮਾ ਇੱਥੇ ਕਿੱਥੇ ਮਿਲਣਗੇ ਕਹਿੰਦੇ ਕੋਈ ਆਇਆ ਮੇਰੀ ਉਂਗਲੀ ਪਕੜ ਕੇ ਮੈਨੂੰ ਲੈ ਗਏ ਕਹਿੰਦੇ ਆ ਤੈਨੂੰ ਦਰਸ਼ਨ ਕਰਾਵਾਂ ਕਹਿੰਦੇ ਅੰਦਰ ਗਏ ਤਾਂ ਵੱਡਾ ਸਾਰਾ ਤਖ਼ਤ ਆ ਉਹਦੇ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਬਸ ਕਹਿੰਦੇ ਮੈਨੂੰ ਦਰਸ਼ਨ ਵੀ ਕਰਵਾਏ ਕਹਿੰਦੇ ਕਿੰਨਾ ਚਿਰ ਤਾਂ ਮੈਨੂੰ ਉੱਥੇ ਸੁਰਤੀ ਨਹੀਂ ਆਈ ਜਾ ਕੇ ਕਹਿੰਦੇ ਜਦੋਂ ਬਾਹਰ ਨਿਕਲਿਆ ਇੱਥੇ ਇੰਨੇ ਫੁੱਲ ਇੰਨੇ ਬਗੀਚੇ ਉੱਥੇ ਕਹਿੰਦੇ ਮੈਂ ਫੁੱਲ ਤੋੜ ਲਿਆ ਉੱਥੋਂ ਇੱਕ ਜਦੋਂ ਮੈਂ ਫੁੱਲ ਤੋੜਿਆ ਉੱਥੇ ਨਾਲ ਦੀ ਨਾਲ ਹੀ ਹੋਰ ਫੁੱਲ ਲੱਗ ਗਿਆ ਭਾਵ ਸੱਚਖੰਡ ਚ ਕਹਿੰਦੇ ਮੌਤ ਨਹੀਂ ਹੈ ਉੱਥੇ ਦੇ ਭੰਡਾਰੇ ਮੁੱਕਦੇ ਨਹੀਂ ਉੱਥੇ ਤਾਂ ਜਿੰਨਾ ਮਰਜ਼ੀ ਵਰਤੀ ਜਾਓ ਕਦੇ ਖਾਲੀ ਹੁੰਦਾ ਹੀ ਨਹੀਂ ਮਾਇਆ ਦੇ ਭੰਡਾਰੇ ਮੁੱਕ ਜਾਣਗੇ ਪਰ ਪਰਮਾਤਮਾ ਦੇ ਭੰਡਾਰੇ ਮੁੱਕਦੇ ਨਹੀਂ ਹਨ ਦੈਨਹਾਰ ਸਦ ਜੀਵਨਹਾਰਾ ਜਿਹੜਾ ਸਾਨੂੰ ਦੇਣ ਵਾਲਾ ਉਹ ਤਾਂ ਜਿਉਣ ਵਾਲਾ ਹੀ ਹੈ ਸਦਾ ਹੀ ਰਹਿਣ ਵਾਲਾ ਸਾਡੇ ਤੋਂ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੂੰ ਵੀ ਉਹਨੇ ਰੋਟੀ ਦਿੱਤੀ ਸੀ ਉਹਨਾਂ ਤੋਂ ਪਹਿਲਾਂ ਜਿਹੜੇ ਹੋਏ ਉਹਨਾਂ ਨੂੰ ਵੀ ਦਿੱਤੀ ਜਦ ਹੀ ਸਾਡੀ ਕੋਲ ਚੱਲੀ ਉਹਨਾਂ ਦੀ ਰੋਟੀ ਤਾਂ ਉਹੀ ਦਿੰਦਾ ਤੁਰਿਆ ਆਉਂਦਾ ਜਦ ਹੀ ਦੁਨੀਆਂ ਬਣੀ ਆ ਉਸ ਪਰਮਾਤਮਾ ਨੇ ਦਿੱਤੀ ਰੋਟੀ ਸਾਰਿਆਂ ਨੂੰ ਅੱਗੇ ਸਾਡੀ ਔਲਾਦ ਨੂੰ ਫਿਰ ਉਹਨਾਂ ਦੀ ਔਲਾਦ ਨੂੰ ਫਿਰ ਉਹਨਾਂ ਦੀ ਔਲਾਦ ਨੂੰ ਉਸੇ ਨੇ ਰੋਟੀ ਦੇਣੀ ਹੈ ਮਨ ਮੂਰਖ ਕਿਉਂ ਤਾਹੇ ਵਿਸਾਰਾ ਇਹ ਮੂਰਖ ਮਨਾਂ ਤੂੰ ਉਸ ਰੱਬ ਨੂੰ ਕਿਉਂ ਭੁਲਾ ਦਿੱਤਾ ਕਿਉਂ ਵਿਸਾਰ ਦਿੱਤਾ ਵਾਹਿਗੁਰੂ ਨੂੰ ਹੁਣ ਆਪ ਹੀ ਕਹਿੰਦੇ ਨੇ ਆਪ ਵਿਚਲੀ ਗੱਲ ਦੱਸਦੇ ਨੇ ਦੋਸ਼ ਨਹੀਂ ਕਾਹੂ ਕੌ ਮੀਤਾ ਕਹਿੰਦੇ ਮਿੱਤਰਾ ਇਹਦੇ ਚ ਕਿਸੇ ਦਾ ਦੋਸ਼ ਨਹੀਂ ਰੱਬ ਨੂੰ ਭੁੱਲਣ ਵਿਚ ਵੀ ਕਿਸੇ ਦਾ ਦੋਸ਼ ਨਹੀਂ ਹੈ ਕਿਉਂਕਿ ਉਸ ਪਰਮਾਤਮਾ ਨੇ ਕੀ ਕੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਮਾਇਆ ਦੇ ਮੋਹ ਦੇ ਬੰਧਨ ਵਿਚ ਜੀਵ ਨੂੰ ਖੁਦ ਹੀ ਪਾਇਆ ਹੋਇਆ ਖੁਦ ਹੀ ਇਹਦੇ ਅੰਦਰ ਮਾਇਆ ਦਾ ਮੋਹ ਪੈਦਾ ਕਰ ਦਿੱਤਾ ਤਾਂਹੀਓ ਤਾਂ ਇਹ ਪਿੱਛੇ ਨੂੰ ਭਾਈਦਾ ਨਹੀਂ ਤਾਂ ਇੱਥੇ ਨਾ ਬੈਠਾ ਰਹੇ ਜਦੋਂ ਬ੍ਰਹਮਾ ਜੀ ਨੇ ਪਹਿਲਾਂ 4 ਜਣੇ ਬਣਾਏ 4 ਮਨੁੱਖ ਸਭ ਤੋਂ ਪਹਿਲਾਂ ਬਣਾਏ ਸੀ ਸਨਕ ਸੁਨੰਦਨ ਹੁਣੀ ਬਣਾਏ ਪਹਿਲਾਂ ਸਨਕ ਸੁਨੰਦਨ ਹੁਣੀ ਜੰਗਲ ਨੂੰ ਚਲੇ ਗਏ ਭਗਤੀ ਕਰਕੇ ਪਰਮਾਤਮਾ ਚ ਲੀਨ ਹੋਏ ਫਿਰ 8 ਜਣੇ ਬਣਾਏ ਫਿਰ 16 ਜਣੇ ਬਣਾਏ ਉਹ ਜਿੰਨਿਆਂ ਨੂੰ ਬਣਾਵੇ ਹਰੇਕ ਹੀ ਭਗਤੀ ਕਰੇ ਪਰਮਾਤਮਾ ਚ ਲੀਨ ਹੋ ਜਾਵੇ ਕਹਿੰਦਾ ਮਹਾਰਾਜ ਤੁਸੀਂ ਤਾਂ ਕਿਹਾ ਸ੍ਰਿਸ਼ਟੀ ਬਣਾਓ ਸ੍ਰਿਸ਼ਟੀ ਤਾਂ ਜਿੰਨੇ ਬਣਾਉਣਾ ਉਹਨੇ ਭਗਤੀ ਕਰਕੇ ਤੁਹਾਡੇ ਚ ਫੇਰ ਮੁੜ ਕੇ ਲੀਨ ਹੋ ਜਾਂਦੇ ਮੈਂ ਸ੍ਰਿਸ਼ਟੀ ਬਣਾਵਾਂ ਕਿਵੇਂ ਇਹ ਤਾਂ ਟਿਕਦੇ ਹੀ ਨਹੀਂ ਹੈਗੇ ਮਹਾਰਾਜ ਕਹਿੰਦੇ ਇਹਨਾਂ ਨੂੰ ਮਾਇਆ ਦਾ ਮੋਹ ਪਾ ਦੇ ਮਾਇਆ ਦਾ ਮੋਹ ਜੇ ਪੈ ਗਿਆ ਇਹ ਚੁੱਪ ਕਰਕੇ ਆਪਣੇ ਘਰਾਂ ਚ ਬਹਿਣਗੇ ਫਿਰ। ਇਸ ਕਰਕੇ ਆਪਣੇ ਉੱਤੇ ਉਹਨੇ ਮਾਇਆ ਦਾ ਮੋਹ ਪਾ ਤਾ, ਆਪਣੇ ਤੇ ਬੰਧਨ ਪਾ ਤਾ ਮਾਇਆ ਦਾ। ਉਸੇ ਕਰਕੇ ਹੀ ਅਸੀਂ ਨਾਮ ਨਹੀਂ ਜਪ ਸਕਦੇ, ਉਸੇ ਕਰਕੇ ਹੀ ਅਸੀਂ ਇੱਥੇ ਨਹੀਂ ਆਸ, ਜੇ ਆਉਂਦੇ ਹਾਂ ਤਾਂ ਭਜਦੇ ਹਾਂ ਵਾਪਸ। ਤਾਂ ਮਹਾਰਾਜ ਨੂੰ ਇਸੇ ਕਰਕੇ ਬੇਨਤੀ ਕਰਦੇ ਹਾਂ ਕਿ ਮਹਾਰਾਜ ਸਾਡੇ ਬੰਧਨ ਕੱਟ ਦਿਓ ਮਾਇਆ ਦੇ। ਪਰ ਸਤਿਗੁਰੂ ਕਹਿੰਦੇ ਦਰਦ ਨਿਵਾਰ ਹੈ ਜਾ ਕੇ ਆਪੇ, ਇਹ ਤਾਂ ਜਿਹਦੇ ਦਰਦ ਉਹ ਆਪ ਹੀ ਠੀਕ ਕਰੇ ਉਸੇ ਦੇ ਹੀ ਹੁੰਦੇ ਨੇ, ਦੂਸਰੇ ਦੇ ਦਰਦ ਤਾਂ ਲੱਗੇ ਹੀ ਰਹਿੰਦਾ। ਖੁਦ ਉਹਨਾਂ ਦੇ ਹੁਕਮ ਵਿੱਚ ਹੀ ਦਰਦ ਚੱਲਦਾ। ਜੇ ਆਪਾਂ ਕਹੀਏ ਕਿ ਮੈਨੂੰ ਦਰਦ ਲੱਗ ਗਿਆ, ਮੈਨੂੰ ਬਿਮਾਰੀ ਲੱਗ ਗਈ, ਇਹ ਵੀ ਉਹਦੇ ਹੁਕਮ ਵਿੱਚ ਹੀ ਆਉਂਦੀ ਹੈ, ਵਾਹਿਗੁਰੂ ਦੇ ਹੁਕਮ ਵਿੱਚ। ਜਿਵੇਂ ਆਪਾਂ ਦੀਆਂ ਜੂਨਾਂ ਨੇ ਨਾ, ਇਹ ਬਿਮਾਰੀਆਂ ਦੀਆਂ ਵੀ ਇੱਕ ਸ਼ਕਲਾਂ ਨੇ ਇਹਨਾਂ ਦੀ ਵੀ। ਇਹ ਗੱਲ ਦਾ ਸਿਰਫ ਪਤਾ ਉਹਨਾਂ ਨੂੰ ਹੁੰਦਾ ਜਿਹੜੇ ਤਕੜੇ ਅਭਿਆਸੀ ਹੈ, ਅੱਛੀਆਂ ਅਵਸਥਾ ਦੇ ਮਾਲਕ ਬੈਠੇ ਨੇ ਉਹਨਾਂ ਨੂੰ ਪਤਾ ਹੈ। ਕਿਉਂਕਿ ਇਹ ਗੱਲਾਂ ਉਦੋਂ ਖੁੱਲਦੀਆਂ ਨੇ ਜਦ ਸਤਸੰਗੀ ਖਾਸ ਬੈਠੇ ਹੋਣ, ਪੰਜ ਚਾਰ ਜਾਣੇ ਜਿਹੜੇ ਸਿਰਫ ਉਸ ਅਵਸਥਾ ਦੇ ਮਾਲਕ ਨੇ। ਇਹ ਬਿਮਾਰੀਆਂ ਦੇ ਵੀ ਇੱਕ ਰੂਪ ਨੇ, ਇਹ ਵੀ ਬੰਦਿਆਂ ਵਾਂਗੂ ਹੀ ਨੇ। ਜਿਵੇਂ ਲੰਬੇ ਲੰਬੇ ਕੱਦਾਂ ਵਾਲੇ, ਕੋਈ ਕਾਲੇ ਕੱਦ ਵਾਲਾ, ਕੋਈ ਕਿਵੇਂ ਆ ਸ਼ੂਗਰ ਹੈਗੀ, ਆਹ ਅਧਰੰਗ, ਇਹ ਅਧਰੰਗ ਕਿਤੇ ਬਿਮਾਰੀ ਦਾ ਨਾਂ ਨਹੀਂ, ਅਧਰੰਗ ਖੁਦ ਹੀ ਆਉਂਦਾ ਚੱਲ ਕੇ, ਹੁਕਮ ਦੇ ਵਿੱਚ ਆਉਂਦਾ ਹੈ, ਦਰਦ ਵੀ ਉਹਦੇ ਹੁਕਮ ਵਿੱਚ ਆਉਂਦਾ ਹੈ। ਪਰ ਮਹਾਰਾਜ ਕਹਿੰਦੇ ਦਰਦ ਜੇ ਨਿਵਿਰਤ ਆਪ ਕਰ ਦੇਵੇ ਤਾਂ ਹੁੰਦਾ, ਦਰਦ ਨੂੰ ਵੀ ਹੁਕਮ ਹੁੰਦਾ ਹਟ ਜਾ। ਹੁਣ ਬਥੇਰੀ ਸਿੱਖਿਆ ਮਿਲ ਗਈ ਇਹਨੂੰ, ਹੁਣ ਬਥੇਰੇ ਚਿਰ ਲੰਮਾ ਪਾ ਕੇ ਰੱਖਿਆ ਇਹਨੂੰ ਮੰਜੇ ਤੇ, ਹੁਕਮ ਕਰਦੇ ਇਹਨੂੰ ਮੰਜੇ ਤੇ ਜਿਹੜਾ ਲੰਮਾ ਪਾ 6 ਸਾਲ, ਇਹਦੇ ਹੰਕਾਰ ਦੀ ਨਿਵਿਰਤੀ ਹੋ ਜਾਏ ਜਰਾ। ਜਿਹਨੂੰ ਬਹੁਤਾ ਹੰਕਾਰ ਹੁੰਦਾ, ਜਿਹੜਾ ਬਹੁਤਾ ਜ਼ਿਆਦਾ ਗੁਨਾਹ ਕਰਨ ਲੱਗ ਜਾਂਦਾ, ਗਲਤੀਆਂ ਕਰਨ ਲੱਗ ਜੇ ਨਾ, ਫਿਰ ਉਹਨੂੰ ਕੋਈ ਨਾ ਕੋਈ ਬਿਮਾਰੀ ਲਾ ਦਿੰਦੇ ਨੇ। ਇਸੇ ਕਰਕੇ ਲਾਉਂਦੇ ਨੇ, ਸਿੱਧਾ ਹੀ ਕਰਨਾ ਹੁੰਦਾ। ਜਿਵੇਂ ਜੇ ਫੌਜਾਂ ਨੂੰ ਬੁਖਾਰ ਚੜ੍ਹ ਜੇ ਕਿਤੇ, ਨਿਹੰਗ ਸਿੰਘ ਫੌਜਾਂ ਚ ਕਹਿੰਦੇ ਇਹਨੂੰ ਆਕੜ ਭੰਨ ਚੜਿਆ ਹੋਇਆ, ਆਹ ਆਕੜ ਨੂੰ ਭੰਨਦਾ ਬੁਖਾਰ, ਚੰਗੇ ਚੰਗਿਆਂ ਦੀ ਆਕੜ ਲਾ ਕੇ ਰੱਖ ਦਿੰਦਾ ਬੁਖਾਰ। ਨਾਨਕ ਤੇ ਗੁਰਮੁਖ ਧਰਾਪੇ, ਕਹਿੰਦੇ ਉਹੀ ਉਹੀ ਗੁਰਮੁਖ ਰੱਜ ਗਏ ਜਿਨ੍ਹਾਂ ਨੂੰ ਉਹਨੇ ਆਪ ਰਜਾਇਆ ਮਾਇਆ ਤੋਂ। ਜੇ ਆਪਾਂ ਨੂੰ ਰਜਾ ਦੇਣ, ਇਹ ਇੱਕ ਵਾਹਿਗੁਰੂ ਦੀ ਕਿਰਪਾ ਹੀ ਹੁੰਦੀ ਕਿ ਰੱਜ ਆ ਜਾਵੇ। ਕਈ ਬੰਦਿਆਂ ਕੋਲ ਹੁੰਦਾ ਕੱਖ ਨਹੀਂ, ਹੁੰਦੇ ਰੱਜੇ ਹੋਏ ਨੇ, ਵਾਹਿਗੁਰੂ ਉਹਨਾਂ ਨੂੰ ਰਜਾ ਦਿੰਦੇ ਨੇ। ਕਹਿੰਦੇ ਨਾਮ ਦਾ ਰੱਜ ਵੱਖਰਾ ਹੈ ਤੇ ਮਾਇਆ ਤਾਂ ਕਦੇ ਰਜਾਉਂਦੀ ਨਹੀਂ ਬੰਦੇ ਨੂੰ। ਇਸ ਕਰਕੇ ਜੇ ਆਪਣਾ ਰੱਜਣਾ ਆਪਾਂ ਨੇ ਤਾਂ ਨਾਮ ਨੇ ਰਜਾਉਣਾ ਆਪਾਂ ਨੂੰ। ਮਾਇਆ ਤਾਂ ਐਸਾ ਟਪਲਾ ਹੈ ਕਿ ਜਿੰਨੀ ਮਰਜ਼ੀ ਇਕੱਠੀ ਕਰੀ ਜਾਓ, ਇਹਦੇ ਨਾਲ ਕਦੇ ਰੱਜ ਨਹੀਂ ਆਉਂਦਾ। ਬੰਦੇ ਨੂੰ ਇੱਕ ਬਿਮਾਰੀ ਹੋ ਜਾਂਦੀ ਜੋੜਨ ਦੀ, ਜੋੜ ਹੋਰ ਜੋੜ ਹੋਰ ਜੋੜ, ਅਰਬਾਂ ਖਰਬਾਂ ਤੱਕ ਜੋੜ, ਫਿਰ ਚੜ੍ਹਾਈ ਕਰ ਜਾ। ਇਹੀ ਗੇਮ ਖੇਡਣੀ ਸੀ ਬਸ, ਇੰਨੇ ਅਰਬਾਂ ਖਰਬਾਂ ਜੋੜ ਕੇ ਚਲੇ ਗਿਆ, ਇਹਦਾ ਫਾਇਦਾ ਕੀ ਹੋਇਆ? ਮਹਾਰਾਜ ਕਹਿੰਦੇ ਉਹ ਚੀਜ਼ ਜੋੜੋ ਜਿਹੜੀ ਨਾਲ ਜਾਵੇ, ਉਹ ਚੀਜ਼ ਨਾ ਜੋੜੋ ਜਿਹੜੀ ਇੱਥੇ ਬੈਂਕਾਂ ਚ ਪਈ ਰਹਿ ਜਾਵੇ। ਕਹਿੰਦੇ ਉਹ ਧਨ ਜੋੜੋ ਜਿਹੜੇ ਧਨ ਨੂੰ ਗੁਰੂ ਨਾਨਕ ਦੇਵ ਜੀ ਨੇ ਵੰਡਿਆ। ਇਸ ਕਰਕੇ ਆਓ ਆਪਾਂ ਵੀ ਇਕੱਠਾ ਕਰ ਲਈਏ ਉਹ ਧਨ। ਵਾਹਿਗੁਰੂ 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 ਅਰਜਨ ਦੇਵ ਜੀ 52 ਅੱਖਰੀ ਬਾਣੀ ਚ ਬਖਸ਼ਿਸ਼ ਕਰਦੇ ਨੇ। 257 ਅੰਗ ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ, 35ਵਾਂ ਸਲੋਕ ਬਖਸ਼ਿਸ਼ ਕਰਦੇ ਨੇ। ਸਲੋਕ ਧਾਰ ਜੀਅਰ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਸਲੋਕ ਹੈ। ਪੜ੍ਹਦੇ ਤਾਂ ਆਪਾਂ ਕਈ ਵਾਰੀ ਹੈ, ਪੜ੍ਹਦੇ ਵੀ ਸਲੋਕ ਲਾਏ ਤੋਂ ਬਿਨਾਂ ਹੀ ਹੈ। ਇਹਦੇ ਉੱਤੇ ਲਿਖਿਆ ਹੋਇਆ ਸਲੋਕ, ਜਦ ਤੱਕ ਸਲੋਕ ਉੱਪਰ ਲਿਖਿਆ ਹੋਇਆ ਅੱਖਰ ਨਹੀਂ ਬੋਲਦੇ ਉਦੋਂ ਤੱਕ ਇਹ ਸੰਪੂਰਨ ਨਹੀਂ ਹੁੰਦਾ। ਇਹ ਗੱਲ ਵੀ ਨੋਟ ਕਰ ਲੈਣੀ। ਸੋ ਜਿਵੇਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲੇ ਕੋਈ ਸਿੰਘ ਆਇਆ ਜੀ, ਕਹਿੰਦਾ ਸਾਡਾ ਸਿੰਘ ਕਿਸੇ ਕੇਸ ਚ ਫਸ ਗਿਆ, ਅਚਾਨਕ ਖੇਤ ਚ ਝਗੜਾ ਹੋ ਗਿਆ, ਲੜਾਈ ਹੋ ਗਈ,
ਤੇ ਉਹ ਕੇਸ ਚੱਲ ਗਿਆ ਅੰਦਰ, ਹੁਣ ਕਾਫੀ ਸਾਲ ਰਹਿਣਾ ਪੈਣਾ ਉਹਨੂੰ। ਜੇ ਤੁਹਾਡੀ ਮਿਹਰ ਹੋ ਜਾਵੇ ਮੁਕੱਦਮਾ ਜਿੱਤ ਜਾਈਏ। ਕਹਿੰਦੇ ਭਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਜਦ ਸੁਲੀ ਸਲੱਬੀ ਚੜ੍ਹ ਕੇ ਆਏ ਨੇ, ਉਦੋਂ ਮਹਾਰਾਜ ਨੇ ਸੰਗਤ ਨੂੰ ਕਿਹਾ ਸੀ ਸਿਰ ਕਰ ਵੈਸੋ ਹਰਜਨ ਪਿਆਰੇ ਪੜ੍ਹਨ ਨੂੰ। ਕਹਿੰਦੇ ਉਹ ਤੁਸੀਂ ਪੜ੍ਹ ਲਓ, ਉਨ੍ਹਾਂ ਨੇ ਕਿਹਾ ਸੀ ਆਪਾਂ ਉਹੀ ਪੜ੍ਹ ਲੈਂਦੇ। ਗਿਣਤੀ ਰੱਖਤੀ, ਕਹਿੰਦੇ ਇੰਨਾ ਕੁ ਪਾਠ ਰੋਜ਼ ਕਰ ਲਿਆ ਕਰੋ, 1.25 ਲੱਖ ਦੇ ਕਰੀਬ ਪਾਠ 40 ਕੁ ਦਿਨ ਚ ਕਰ ਲਓ। ਉਹ ਸਿੰਘ ਨੇ ਬੜੀ ਮਿਹਨਤ ਨਾਲ 1.25 ਲੱਖ ਪਾਠ ਕੀਤਾ, ਮੁਕੱਦਮੇ ਚ ਜਿੱਤਣਾ ਮਿਲੀ। ਕਹਿੰਦਾ ਜੀ ਜਿੱਤੇ ਨਹੀਂ। ਹਾਂ ਕਹਿੰਦੇ ਅੱਛਾ, ਬ੍ਰਹਮ ਗਿਆਨੀ ਤਾਂ ਅੰਤਰਜਾਮੀ ਹੁੰਦੇ ਨੇ। ਕਹਿੰਦੇ ਸ਼ਬਦ ਸੁਣਾ। ਸ਼ਬਦ ਸੁਣਾਇਆ, ਕਹਿੰਦਾ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਸਵਾਰੇ ਦੁਸ਼ਟ ਦੂਤ ਪਰਮੇਸ਼ਵਰ ਮਾਰੇ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਹੀ ਪੜ੍ਹਦਾ। ਕਹਿੰਦੇ ਉਹ ਰਹਾਓ, ਉਹ ਕਹਿੰਦੇ ਰਹਾਓ ਤਾਂ ਮੈਂ ਆਖਿਆ ਨਹੀਂ ਕਦੇ। ਕਹਿੰਦੇ 3 ਅੱਖਰ ਤਾਂ ਤੂੰ ਇਹੀ ਛੱਡ ਗਿਆ। ਅੱਛਾ ਸ਼ਬਦ ਸ਼ੁਰੂ ਕੀਤਾ ਥਿਰਕਰ ਬੈਸੋ ਹਰਜਨ ਪਿਆਰੇ, ਤੇ ਉਹ ਉੱਤੇ ਕੀ ਲਿਖਿਆ ਹੋਇਆ? ਮਹੱਲਾ, ਕੋਈ ਰਾਗ ਲਿਖਿਆ? ਕਹਿੰਦੇ ਜੀ ਉਹ ਤਾਂ ਮੈਨੂੰ ਪਤਾ ਨਹੀਂ ਗਾ। ਕਹਿੰਦੇ ਗੌੜੀ ਮਹੱਲਾ 5ਵਾਂ ਨਹੀਂ ਕਿਹਾ ਕਦੇ? 1.25 ਲੱਖ ਪਾਠ ਕਰਤਾ, ਗੌੜੀ ਮਹੱਲਾ 5ਵਾਂ ਨਹੀਂ ਕਿਹਾ? ਕਹਿੰਦੇ ਕਿਹਾ ਹੀ ਨਹੀਂ ਮੈਂ ਤਾਂ। ਕਹਿੰਦੇ ਜੋ ਗੁਰੂ ਅਰਜਨ ਦੇਵ ਜੀ ਨੂੰ ਤਾਂ ਛੱਡ ਹੀ ਗਿਆ। ਇਸ ਤਾਮ ਦੇ ਕਾਗਜ਼ ਤੋਂ ਉੱਪਰਲਾ ਜਿਹੜੀ ਉਹਦੀ ਮੋਹਰ ਸਰਕਾਰੀ ਪਾਠ ਦੀ, ਥੱਲੇ ਕੀ ਰਹਿ ਗਿਆ? ਫਿਰ ਗੌੜੀ ਮਹੱਲਾ 5ਵਾਂ ਛੱਡ ਗਿਆ, ਰਹਾਓ ਛੱਡ ਗਿਆ, ਫਿਰ ਤੇਰਾ ਕੰਮ ਕੀ ਬਣਨਾ? ਇਸ ਕਰਕੇ ਆਪਾਂ ਕਈ ਵਾਰ ਇਹ ਸੋਚਦੇ ਚੱਲ ਇੱਥੇ ਸਲੋਕ ਕਾਹਦਾ ਬੋਲਣਾ, ਸਲੋਕ ਨੂੰ ਫਜ਼ੂਲ ਸਮਝਿਆ ਹੋਇਆ। ਹਰ ਅੱਖਰ ਬੋਲਣਾ। ਚਾਚਰੀ ਸੰਤ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰਗ ਕਰੀਅੰਗ ਨਾਮੇ ਕੰਮ। ਹੁਣ ਇਹ ਚਾਚਰੀ ਸੰਤ ਹੈ ਪ੍ਰਸਾਦ ਨੂੰ ਬੜਾ ਬੋਝ ਜਿਹਾ ਮੰਨਦੇ ਬੋਲਣਾ, ਹਰ ਵਾਰੀ ਨਹੀਂ ਬੋਲਿਆ ਜਾਂਦਾ ਸਤ, ਪਰ ਬੋਲਣਾ। ਇਸੇ ਪ੍ਰਕਾਰ ਇੱਥੇ ਸਲੋਕ ਬੋਲਣਾ। ਉਹ ਸਿੰਘ ਨੂੰ ਦੁਬਾਰਾ ਸ਼ਬਦ ਫੇਰ ਕਰਵਾਇਆ, ਫਿਰ ਉਹ ਮੁਕੱਦਮਾ ਜਿੱਤਿਆ। ਇਸ ਕਰਕੇ ਇਹ ਗੱਲ ਦਾ ਹਮੇਸ਼ਾ ਧਿਆਨ ਰੱਖੋ। ਕਿਤੋਂ 2 ਪੰਕਤੀਆਂ ਮਿਲ ਜਾਂਦੀਆਂ ਆਪਾਂ ਨੂੰ, ਜਦੋਂ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਪੰਕਤੀਆਂ ਨੂੰ ਮਿਲਾ ਨਹੀਂ ਲੈਂਦੇ, ਉਦੋਂ ਤੱਕ ਨਹੀਂ ਪੜ੍ਹਨੀ ਚਾਹੀਦੀ ਪੰਕਤੀ। ਉੱਤੇ ਕੀ ਲਿਖਿਆ? ਸਲੋਕ ਲਿਖਿਆ ਹੈ, ਦੋਹਰਾ ਲਿਖਿਆ ਹੈ, ਜਾਂ ਸਲੋਕ ਮਹੱਲਾ 5ਵਾਂ ਵੀ ਕਈ ਵਾਰ ਲਿਖਿਆ ਹੁੰਦਾ। ਇਸ ਤਰ੍ਹਾਂ ਧਿਆਨ ਦੇਣਾ। ਸਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਧਰ ਜੀ ਅਰੇ ਇੱਕ ਟੇਕ ਤੂੰ। ਕਹਿੰਦੇ ਹੇ ਮੇਰੇ ਮਨਾ, ਇੱਕ ਵਾਹਿਗੁਰੂ ਤੇ ਟੇਕ ਓਟ ਆਸਰਾ ਰੱਖਤਾ। ਲਾਹੇ ਬਿਡਾਨੀ ਆਸ, ਬਿਡਾਨੀਆਂ ਜਿਹੜੀਆਂ ਬਗਾਨੀਆਂ ਆਸਾਂ ਲਾਈ ਫਿਰਦੇ ਆ ਛੱਡਦੇ, ਕਿ ਵਾਹਿਗੁਰੂ ਛੋਟਾ? ਜੇ ਤਾਂ ਉਹ ਛੋਟਾ ਤਾਂ ਹੋਰ ਤੇ ਆਸ ਲਾਓ। ਜੇ ਉਹ ਹੈ ਵੱਡਾ, ਜੇ ਮਹਾਰਾਜ ਜੀ ਵੱਡੇ ਨੇ ਤਾਂ ਦੂਜਿਆਂ ਤੇ ਕਿਉਂ ਆਸ ਲਾਉਣੀ ਹੈ? ਮਹਾਰਾਜ ਤਾਂ ਕਹਿੰਦੇ ਨੇ ਦੂਜੇ ਪਾਸੇ ਆਸ ਨਾ ਲਾ, ਸਿਰਫ ਵਾਹਿਗੁਰੂ ਤੇ ਆਸ ਲਾ। ਨਾਨਕ ਨਾਮ ਤੇ ਆਈ ਹੈ, ਕਹਿੰਦੇ ਨਾਮ ਨੂੰ ਧਿਆਉਣਾ ਕਰੋ। ਨਾਮ ਨੂੰ ਇੱਕ ਟੇਕ ਜਿਹੜੀ ਲੈਣੀ ਹੈ ਉਹਦਾ ਨਾਮ ਹੈ ਵਾਹਿਗੁਰੂ। ਅਤੇ ਆਪਣੇ ਮਨ ਦੇ ਅੰਦਰ ਆਪਾਂ ਨੇ ਵਾਹਿਗੁਰੂ ਨੂੰ ਮਹਿਸੂਸ ਕਰਨਾ ਹੈ ਕਿੰਨਾ ਕੁ ਵੱਡਾ ਹੈ। ਬਾਕੀ ਦੀ ਚੀਜ਼ ਆਪਣੇ ਮਨ ਦੇ ਖਿਆਲ ਨਾਲ ਖਤਮ ਕਰ ਦਿਓ ਅੰਦਰੋਂ। ਜੋ ਆਪਾਂ ਦੇਖਦੇ ਹਾਂ ਇਹ ਇਉਂ ਜਾਣੋ ਵੀ ਇਹ ਹੈ ਹੀ ਨਹੀਂ, ਬਸ ਇੱਥੇ ਕਹਾਣੀ ਸਾਰੀ ਮੁੱਕ ਜਾਣੀ ਹੈ, ਕੁਛ ਵੀ ਨਹੀਂ ਹੈ, ਇਹ ਸਾਰਾ ਕੁਝ ਇੱਕ ਸੁਪਨਾ ਹੈ। ਅਸਲ ਵਿੱਚ ਵਾਹਿਗੁਰੂ ਹੀ ਸੱਚ ਹੈ। ਮਨ ਦੇ ਅੰਦਰੋਂ ਮਿਟਾ ਦਿਓ ਸਭ ਕੁਛ। ਦ੍ਰਿਸ਼ਟਮਾਨ ਹੈ ਸਗਲ ਮਥੈਨਾ, ਸਭ ਕੁਛ ਨਾਸ ਹੈ, ਇਹ ਸਾਰਾ ਮਾਇਆ ਹੈ, ਇਹ ਸਾਰੀਆਂ ਕਾਗਜ਼ੀ ਖੇਡਾਂ ਨੇ। ਇਹਨਾਂ ਨੂੰ ਨਾਸ ਕਰਕੇ ਸਿਰਫ ਇੱਕ ਤੇ ਟੇਕ ਰੱਖ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ।